ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਵਿਜੈ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸਦਾ ਅਖੀਰਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਤੇਈਵਾਂ ਕਾਂਡ। ਜਦ ਅਹਿਮਦ ਸ਼ਾਹ ਅਬਦਾਲੀ ਦੇ ਆਉਣ ਦੀ ਹਵਾਈ ਉੱਡੀ ਸੀ, ਤਦ ਸੱਯਦ ਜਮੀਲ ਲਾਹੌਰੋਂ ਨੱਸ ਕੇ ਦਿੱਲੀ ਜਾ ਵੜਿਆ ਸੀ। ਰਸਤੇ ਵਿੱਚ ਸਿੱਖਾਂ ਨੇ ਇਸ ਦੀ ਬੁਰੀ ਗਤ ਬਣਾਈ, ਕਈ ਥਾਈਂ ਲੁੱਟਿਆ ਰੋਕਿਆ, ਪਰ ਰੋਂਦਾ ਪਿੱਟਦਾ ਸ਼ੇਰਾਂ ਦੇ ਬੰਨ ਵਿੱਚੋਂ ਲੰਘੀ ਗਿਆ। ਹੁਣ ਦੇਸ਼ ਬਿਲਕੁਲ ਖਾਲੀ ਹੋ ਗਿਆ ਸੀ। ਸਿੰਘਾਂ ਨੇ ਮਨ ਭਾਉਂਦੇ ਹੱਥ ਪੈਰ ਮਾਰੇ। ਕਰੋੜਾ ਸਿੰਘ ਦਾ ਜਥਾ ਵੀ ਮੋਹਰੀਆਂ ਵਿੱਚੋਂ ਸੀ। ਜਿਹਾ ਕਿ ਅਸੀਂ ਪਿੱਛੇ ਦੱਸ ਆਏ ਹਾਂ ਕਿ ਜਦ ਸਿੰਘਾਂ ਨੇ ਅਬਦਾਲੀ ਸੁਣਿਆ ਤਾਂ ਮੈਦਾਨ ਛੱਡ ਕੇ ਜੰਗਲਾਂ ਬੰਨਾਂ ਅਤੇ ਪਹਾੜਾਂ ਨੂੰ ਨੱਸ ਗਏ। ਸੋ ਐਂ ਅਬਦਾਲੀ ਬੇਰੋਕ ਟੋਕ ਲਾਹੌਰ ਪਹੁੰਚ ਗਿਆ ਸੀ ਅਤੇ ਉੱਥੋਂ ਮਾਲਾਮਾਲ ਹੋ ਕੇ ਦਿੱਲੀ ਜਾ ਵੜਿਆ ਸੀ। ਪਿੱਛੇ ਨਾਸੁਰਉਦੀਨ, ਜਿਸ ਨੂੰ ਉਹ ਜਲੰਧਰ ਦੇ ਗਿਆ ਸੀ, ਸਿੱਖਾਂ ਪਰ ਜ਼ੁਲਮ ਕਰਨ ਲੱਗਾ। ਪਿੰਡਾਂ ਗਰਾਵਾਂ ਵਿੱਚੋਂ ਗਰੀਬ ਕਿਰਤੀਆਂ ਨੂੰ ਫੜ ਫੜ ਕੇ ਮੁਕਾਉਣ ਲੱਗ ਪਿਆ। ਇਹ ਦੇਖ ਕੇ ਸਿੰਘ ਗ੍ਰੋਧਾਤੁਰ ਹੋ ਨਿਕਲ ਪਏ ਔਰ ਇਕੱਠੇ ਹੋ ਕੇ ਜੰਗ ਪਰ ਆ ਡਟੇ। ਆਦਮ ਵਾਲ ਕੋਲ ਘੋਰ ਯੁੱਧ ਹੋਇਆ। ਉਤਰੇ ਸਿੰਘ ਪਹਾੜੋਂ, ਤੈਥੋਂ ਇਨ ਅੱਗਾ ਜਾ ਰੋਕਿਓ। ਜਾਨਾਂ ਤੋੜ ਲੜੇ ਸਿੰਘ ਪੂਰੇ, ਤੁਰਕਨ ਕੋਠੋਂ ਭਲਕਿਓ। ਤਾਰਾ ਸਿੰਘ, ਗੈਬਾ, ਕਰੋੜਾ ਸਿੰਘ, ਕਰਮ ਸਿੰਘ ਸੋਜਾਨਾ, ਜੈ ਸਿੰਘ ਆਦਿ ਤੀਨੋ ਭਾਈ ਚੜਤ ਸਿੰਘ ਬਲਵਾਨਾ, ਜੱਸਾ ਸਿੰਘ ਲੋਚਾਰੇ ਭਾਈ, ਥਾ ਬਘੇਲ ਸਿੰਘ ਸੰਘੇ, ਸਿੰਘ ਦੀਵਾਨ ਜੱਸਾ ਸਿੰਘ ਆਲੂ ਆਦਿਕ ਲੜੇ ਉਤੰਗੇ। ਖਿੱਚ ਤੇ ਗੇ ਸਿੰਘ ਹਲਾ ਕਰ ਜਬ ਪਰੇ ਭਾਗੀ ਤੁਰਕਾਨੀ, ਗੁਰੂ ਕਿਰਪਾ ਤੇ ਇੱਕ ਇੱਕ ਸਿੰਘ ਨੇ ਦਸ ਦਸ ਕੀਨੇ ਫਾਨੀ। ਸੈਦ ਖਾਨ, ਜਾਫਰ ਖਾਂ ਆਦਿਕ ਮਰੇ ਰਹੀਸ ਅਪਾਰੇ, ਲੂਟ ਖਸੋਟ ਦੇਸ਼ ਕੋ ਸਿੰਘ, ਸਭ ਹੋਏ ਬਿਆਸਾ ਪਾਰੇ। ਇਸ ਜੰਗ ਵਿੱਚ ਵਿਜੈ ਸਿੰਘ ਇੱਕ ਐਸੇ ਘੇਰੇ ਵਿੱਚ ਫਸਿਆ ਸੀ ਕਿ ਦਸ ਤੁਰਕਾਂ ਨੇ ਘੇਰ ਲਿਆ। ਇਹ ਇਕੱਲਾ ਵੀਰ ਸਭ ਨਾਲ ਵਾਰਾਂ ਲੈਂਦਾ ਰਿਹਾ। ਪੰਜ ਚਾਰ ਤਾਂ ਇਸਨੇ ਡੇਗ ਲਏ, ਪਰ ਆਪਣਾ ਸਰੀਰ ਛੋਟੇ ਛੋਟੇ ਪੱਛਾਂ ਨਾਲ ਪਛਿਆ ਗਿਆ। ਇੱਧਰ ਦਾ ਹਾਲ ਦੇਖ ਕੇ ਨਾਸਰ ਅਲੀ ਆਪ ਇੱਕ ਦਸਤਾ ਲੈ ਕੇ ਆ ਪਿਆ। ਵਿਜੈ ਸਿੰਘ ਉੱਥੇ ਹੀ ਸ਼ਹੀਦ ਹੋ ਜਾਂਦਾ, ਪਰ ਉਧਰੋਂ ਜੱਸਾ ਸਿੰਘ ਦੀ ਨਜ਼ਰ ਪੈ ਗਈ। ਉਹ ਇੱਕਦਮ ਸਿੰਘਾਂ ਦਾ ਟੋਲਾ ਲੈ ਕੇ ਆ ਪਿਆ। ਇਸ ਵੇਲੇ ਐਸੀ ਘਮਸਾਨ ਚੌਦੇ ਮੱਚੀ ਕਿ ਕੁਝ ਨਹੀਂ ਕਹੀ ਜਾਂਦੀ। ਖੱਟਾ ਖੱਟ ਤਲਵਾਰਾਂ ਅਤੇ ਤਲਵਾਰਾਂ ਵੱਜ ਕੇ ਟੋਟੇ ਹੋਣ ਲੱਗੀਆਂ। ਢਾਲਾਂ 'ਤੇ ਵਾਰ ਲੈਣ ਦਾ ਸਮਾਂ ਹੀ ਨਾ ਨਿਕਲੇ। ਵੀਰਾਂ ਨੂੰ ਰੋਹ ਐਸਾ ਚੜ ਰਿਹਾ ਸੀ ਕਿ ਫੱਟਾਂ 'ਤੇ ਫੱਟ ਲੱਗਦੇ ਜਾਂਦੇ ਸਨ, ਪਰ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਸੀ। ਦਸ ਬਾਰਾਂ ਸਿੰਘ ਤਾਂ ਮੂਲੋਂ ਹੀ ਘਾਇਲ ਹੋ ਕੇ ਡਿੱਗ ਪਏ ਅਤੇ ਨਾਸਰ ਅਲੀ ਦੇ ਕੇਵਲ ਤਿੰਨ ਸਾਥੀ ਬਾਕੀ ਰਹਿ ਗਏ। ਇਹ ਦੇਖ ਸਿਰ ਤੋੜ ਘੋੜਾ ਭਜਾ ਕੇ ਉਹ ਆਪ ਨੱਸ ਤੁਰਿਆ। ਉਸਦੇ ਪਿੱਠ ਦੇਂਦੇ ਹੀ ਸਾਰੀ ਤੁਰਕ ਸੈਨਾ ਨੱਸ ਪਈ। ਸਿੰਘਾਂ ਨੇ ਥੋੜ੍ਹਾ ਪਿੱਛਾ ਕਰਕੇ ਦਰਿਆ ਪਾਰ ਕਰਨ ਦੀ ਕੀਤੀ, ਕਿਉਂਕਿ ਉਹਨਾਂ ਦਾ ਮਨੋਰਥ ਸੀ ਅਬਦਾਲੀ ਨੂੰ ਦਮ ਨਾ ਲੈਣ ਦੇਣਾ, ਹਫਲਾ ਤਫਲੀ ਪਾਈ ਰੱਖਣੀ ਅਤੇ ਆਪਣੇ ਵੀਰਾਂ ਦੀ ਰਾਖੀ ਕਰਨੀ। ਜੱਸਾ ਸਿੰਘ ਨੇ ਘਾਇਲਾਂ ਨੂੰ ਡਿੱਠਾ, ਜਿਨ੍ਹਾਂ ਵੀ ਤਾਂ ਜਿਨਸੀ ਚੁਕਵਾ ਕੇ ਨਾਲ ਲੈ ਗਏ ਅਤੇ ਬਾਕੀ ਦੀਆਂ ਲੋਥਾਂ ਢੇਰ ਕਰਕੇ ਬੰਨ ਦੀਆਂ ਸੁੱਕੀਆਂ ਬਿਰਛਾਂ ਨਾਲ ਰੱਖ ਕੇ ਅੱਗ ਲਾ ਦਿੱਤੀ ਔਰ ਆਪ ਬਿਆਸਾ ਪਾਰ ਹੋ ਕੇ ਦਮ ਲੀਤਾ। ਹੁਣ ਇੱਕ ਮੈਦਾਨ ਵੀ ਡੇਰਾ ਕਰਕੇ ਘਾਇਲਾਂ ਦੀ ਜਾਂਚ ਆਉਣ ਲੱਗੀ। ਸ਼ੀਲ ਕੌਰ ਅਤੇ ਹੋਰ ਭੈਣਾਂ ਅਤੇ ਦੋ ਚਾਰ ਸਿੰਘ ਰਲ ਕੇ ਭਰਾਵਾਂ ਦੀ ਮੱਲਮ ਪੱਟੀ ਕਰਨ ਵਿੱਚ ਲੱਗੇ। ਇਹ ਅਜੇ ਵੇਲੇ ਨਹੀਂ ਸਨ ਹੋਏ ਕਿ ਵਿਜੈ ਸਿੰਘ ਹੁਰੀ, ਜੋ ਸਭ ਤੋਂ ਪਿੱਛੇ ਸਹਿਜੇ ਸਹਿਜੇ ਆ ਰਹੇ ਸਨ, ਆ ਗਏ। ਘੋੜੇ ਤੋਂ ਮਸਾਂ ਮਸਾਂ ਉਤਰੇ, ਪਰ ਉਤਰਦੇ ਹੀ ਬੇਸੁੱਧ ਹੋ ਕੇ ਡਿੱਗ ਪਏ। ਤ੍ਰਭਕ ਕੇ ਸ਼ੀਲ ਕੌਰ ਔਰ ਰਘੂ ਰਾਜ ਸਿੰਘ ਨਾਮੇ ਸਿੰਘ ਨੇ ਸੰਭਾਲਿਆ, ਚੰਗੀ ਥਾਵੇਂ ਲਿਟਾਇਆ। ਇੱਕ ਸਿੰਘ ਪਾਣੀ ਲੈਣ ਦੌੜਿਆ। ਸ਼ੀਲ ਕੌਰ, ਰਘੂ ਰਾਜ ਸਿੰਘ ਘਾਬਰੇ ਹੋਏ ਦੇਖਭਾਲ ਕਰ ਰਹੇ ਸਨ ਕਿ ਕੀ ਹੋ ਗਿਆ ਹੈ। ਚਿਹਰੇ ਦਾ ਰੰਗ ਉੱਡ ਗਿਆ ਹੈ, ਨਾੜ ਮੱਧਮ ਹੋ ਰਹੀ ਹੈ ਔਰ ਹੋਸ਼ ਨਹੀਂ ਪਾਸਦੀ। ਪਾਣੀ ਦੇ ਛੱਟੇ ਮਾਰੇ। ਇਹਨੇ ਨੂੰ ਕਰੋੜਾ ਸਿੰਘ ਅਤੇ ਜੱਸਾ ਸਿੰਘ ਆ ਗਏ। ਵਿਜੈ ਸਿੰਘ ਨੇ ਅੱਖਾਂ ਖੋਲੀਆਂ ਔਰ ਧੰਨ ਕਰਤਾ ਓਲੀ ਜਿਹੀ ਕਿਹਾ। ਜੱਸਾ ਸਿੰਘ ਨੇ ਕਾਰਨ ਪੁੱਛਿਆ ਤਾਂ ਵਿਜੈ ਸਿੰਘ ਨੇ ਛਾਤੀ ਪੁਰ ਹੱਥ ਰੱਖਿਆ। ਜਾਮਾ ਚੁੱਕ ਕੇ ਕੀ ਦੇਖਦੇ ਹਨ ਕਿ ਇੱਕ ਸਾਫਾ ਘੁੱਟ ਕੇ ਬਣਿਆ ਹੈ। ਉਸਨੂੰ ਖੋਲ੍ਹਿਆ ਤਦ ਹੋਰ ਸਾਫਾ ਅਣਗਿਣਤ ਤਹਾਂ ਕਰਕੇ ਧਰਿਆ ਹੋਇਆ ਦਿਸਿਆ। ਇਹ ਚੁੱਕਿਆ ਤਦ ਇੱਕ ਡੂੰਘਾ ਘਾਉ ਨਿਕਲਿਆ, ਜਿਸ ਵਿੱਚੋਂ ਲਹੂ ਦੀ ਧਾਰ ਨਿਕਲੀ ਔਰ ਜੱਸਾ ਸਿੰਘ ਦੇ ਮੂੰਹ ਪਰ ਪਈ। ਜਿਉਂ ਹੀ ਇਹ ਧਾਰ ਨਿਕਲੀ, ਵਿਜੈ ਸਿੰਘ ਨੂੰ ਗਸ਼ ਪੈ ਗਈ। ਇਸ ਵੇਲੇ ਸਭਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਾਫਾ ਘਾਉ ਉੱਤੇ ਰੱਖ ਕੇ ਜ਼ਖਮ ਨੂੰ ਹੱਥ ਨਾਲ ਕੁੱਟਿਆ ਔਰ ਇੱਕ ਦੋ ਸਿੰਘ ਤੁਰਤ ਨੇੜੇ ਦੇ ਪਿੰਡਾਂ ਨੂੰ ਦੌੜੇ ਕਿ ਪਿੰਡ ਵਿੱਚੋਂ ਇੱਕ ਵੈਦ ਮਿਲਿਆ। ਇਸਨੇ ਆ ਕੇ ਘਾਉ ਡਿੱਠਾ, ਦਵਾਵਾਂ ਲਈਆਂ, ਵਿੱਚ ਦਵਾ ਭਾਰੀ ਘੁੱਟ ਕੇ ਬੰਧਾ ਪਰ ਲਹੂ ਨਾ ਠਹਿਰੇ। ਵੈਦ ਜੀ ਨੇ ਦੱਸਿਆ, ਪਹਿਲੇ ਜਦ ਜ਼ਖਮ ਲੱਗਾ ਹੈ ਤਦੋਂ ਛੋਟਾ ਸੀ ਔਰ ਡੂੰਘਾ ਨਹੀਂ ਸੀ। ਲੱਗੇ ਜ਼ਖਮ ਨੂੰ ਬੰਨ ਕੇ ਵਿਜੈ ਸਿੰਘ ਨੇ ਜੋ ਦੌੜ ਭਾਈ ਤੇ ਹੱਥ ਦਰਜੇ ਦੀ ਖੇਚਲ ਕੀਤੀ ਹੈ, ਉਸ ਨਾਲ ਜ਼ਖਮ ਵੱਧ ਗਿਆ ਔਰ ਅੰਦਰੋਂ ਨਾੜਾਂ ਟੁੱਟ ਗਈਆਂ ਹਨ। ਦਿਲ ਬਹੁਤ ਨੇੜੇ ਹੈ, ਜਿਸ ਵਿੱਚੋਂ ਲਹੂ ਛੇਤੀ ਬਾਰ ਨੂੰ ਜੋਸ਼ ਮਾਰਦਾ ਹੈ। ਮੇਰੀ ਜਾਂਚ ਲਹੂ ਬੰਦ ਹੋਣਾ ਕਠਿਨ ਹੈ। ਫਿਰ ਵੈਦ ਜੀ ਨੇ ਸ਼ਿਲਾਜੀਤ ਤੇ ਮੁਮਿਆਈ ਦਿੱਤੀ, ਕੁਝ ਧਾਂਤ ਮਾਰੀ ਹੋਈ ਅੰਦਰ ਲੰਘਾਈ, ਜਿਸ ਨਾਲ ਵਿਜੈ ਸਿੰਘ ਨੇ ਅੱਖਾਂ ਖੋਲੀਆਂ। ਲਾਡਲੇ ਪੁੱਤ ਨੂੰ ਗੱਲ ਨਾਲ ਲਾਇਆ ਔਰ ਐਨੀ ਅਸੀਸ ਦਿੱਤੀ, ਬੱਚਾ ਤੇਰੇ ਧਰਮ ਨੂੰ ਕਦੇ ਲਾਜ ਨਾ ਲੱਗੇ। ਫਿਰ ਉਸਦਾ ਮੱਥਾ ਚੁੰਮਿਆ। ਸ਼ੀਲ ਕੌਰ ਇਸ ਵੇਲੇ ਚਰਨ ਕੁੱਟ ਰਹੀ ਸੀ ਔਰ ਫਰਨ ਫਰਨ ਰੋ ਰਹੀ ਸੀ। ਬਦਨ ਵਿੱਚ ਤਾਕਤ ਨਹੀਂ ਸੀ, ਸਿਰ ਵਿੱਚ ਜੋਸ਼ ਨਹੀਂ ਸੀ, ਅੱਗਾ ਪਿੱਛਾ ਸਭ ਭੁੱਲ ਗਿਆ। ਹੈਰਾਨੀ ਅਤੇ ਅਸਥਿਰਤਾਈ ਦੇ ਸਮੁੰਦਰ ਵਿੱਚ ਡੁੱਬੀ ਹੋਈ ਹੈ। ਪਤੀ ਨੇ ਹੌਲੇ ਜਿਹੇ ਸਹਿਨਤ ਕਰਕੇ ਗੱਲ ਨਾਲ ਲਾਇਆ ਔਰ ਕਿਹਾ, ਕਰਤਾਰ ਸ਼ੀਲ ਧਰਮ ਬਖਸ਼ੀ ਰੱਖੇ। ਫਿਰ ਸਾਰੇ ਸਰਦਾਰਾਂ ਨੂੰ ਬਾਰੀਕੀ ਜਿਹੀ ਫਤਿਹ ਗਜਾਈ। ਸ਼ੀਲ ਕੌਰ ਦੇ ਮੂੰਹੋਂ ਸਹਿਜੇ ਇਹੋ ਨਿਕਲਿਆ, ਹਾਏ ਮੈਂ ਇਕੱਲੀ ਕੀ ਕਰਾਂਗੀ। ਵਿਜੈ ਸਿੰਘ ਨੇ ਸਮਝ ਲਿਆ, ਬੁੱਲਾਂ ਵਿੱਚ ਬੋਲਿਆ, ਗੁਰੂ ਅੰਗ ਸੰਗ, ਗੁਰੂ ਅੰਗ ਸੰਗ। ਫਿਰ ਸਿੰਘ ਜੀ ਨੇ ਜਪ ਸੁਣਾਓ ਕਿਹਾ। ਸ਼ੀਲ ਕੌਰ ਅਥਰੂ ਪੂੰਜ ਕੇ ਭਾਣੇ ਵੱਲ ਆਈ ਅਤੇ ਬੜੀ ਮਧੁਰ ਸੁਰ ਨਾਲ ਜਪ ਜੀ ਦਾ ਪਾਠ ਕਰਨ ਲੱਗ ਪਈ। ਵਿਜੈ ਸਿੰਘ ਜੀ ਅੱਖਾਂ ਮੀਟ ਮਧਮ ਮਧਮ ਸਵਾਸ ਲੈਂਦੇ ਪਏ ਹਨ। ਸਾਰੇ ਸਰਦਾਰ ਚੁੱਪ ਵੱਟੀ ਬੈਠੇ ਪਿਆਰੇ ਸੱਜਣ ਦੇ ਚਿਹਰੇ ਵੱਲ ਤੱਕਦੇ ਕਰਤਾਰ ਦੇ ਰੰਗਾਂ ਨੂੰ ਦੇਖ ਰਹੇ ਹਨ। ਲਹੂ ਦਾ ਵਹਾਓ ਬੰਦ ਨਹੀਂ ਹੁੰਦਾ, ਕਈ ਕੱਪੜੇ ਭਰੇ ਜਾ ਚੁੱਕੇ ਹਨ ਪਰ ਲਹੂ ਖਲੋਂਦਾ ਨਹੀਂ। ਸ਼ੀਲ ਕੌਰ ਨੇ ਜਦ ਜਪ ਸਾਹਿਬ ਦਾ ਛੇਕੜਲਾ ਸਲੋਕ ਆਰੰਭਿਆ ਤਦ ਵਿਜੈ ਸਿੰਘ ਦੀਆਂ ਅੱਖਾਂ ਇਕਦਮ ਖੁੱਲੀਆਂ ਔਰ ਪੂਰੇ ਜ਼ੋਰ ਨਾਲ ਚਾਰ ਚੁਫੇਰੇ ਤੱਕੀਆਂ। ਦੋਹਾਂ ਪਾਸਿਆਂ ਤੋਂ ਹੱਥ ਉੱਠ ਕੇ ਜੁੜ ਗਏ। ਫਿਰ ਬੁੱਲ ਖੁੱਲ੍ਹੇ ਔਰ ਬੜੇ ਜ਼ੋਰ ਨਾਲ ਫਤਿਹ ਦਾ ਜੈਕਾਰਾ ਗਜਿਆ। ਉੱਧਰ ਸ਼ੀਲ ਕੌਰ ਨੇ, ਜਿੰਨੀ ਇਨਾਮ 'ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ ਉਚਾਰਿਆ। ਉੱਧਰ ਵਿਜੈ ਸਿੰਘ ਨੇ ਕੇਤੀ ਛੁੱਟੀ ਨਾਲ ਤਿੰਨ ਵੇਰ ਕਿਹਾ ਔਰ ਬੋਲਿਆ, ਧੰਨ ਕਲਗੀਆਂ ਵਾਲਾ ਸੱਚਾ ਗੁਰੂ, ਧੰਨ ਸਾਧ ਸੰਗਤ, ਕੇਤੀ ਛੁੱਟੀ ਨਾਲ ਧੰਨ। ਇਹ ਕਹਿੰਦੇ ਹੀ ਲਹੂ ਦਾ ਫੁਹਾਰਾ ਜ਼ੋਰ ਦੇ ਕੇ ਨਿਕਲਿਆ, ਹੱਥ ਛਾਤੀ ਪਰ ਡਿੱਗ ਪਏ, ਅੱਖਾਂ 'ਤੇ ਬੁੱਲ ਮਿਟ ਗਏ ਔਰ ਵਿਜੈ ਸਿੰਘ ਮੌਤ ਵਿਜਈ ਹੋ ਗਿਆ। ਸ਼ੀਲਾ ਕੌਰ ਉਸਦੇ ਚਿਹਰੇ ਦੇ ਜੀਵਨ ਸਤਾ ਨੂੰ ਉੱਡਦੀ ਜਾਂਦੀ ਦੇਖ ਰਹੀ ਸੀ। ਕੇਤੀ ਛੁੱਟੀ ਨਾਲ ਖਬਰ ਨਹੀਂ ਕਿੰਨੀ ਵੇਰ ਕਹਿ ਚੁੱਕੀ ਹੈ, ਕਈ ਜਾਂਦੀ ਹੈ ਅਤੇ ਅੱਖ ਨਹੀਂ ਚਮਕਦੀ, ਚਿਹਰਾ ਹੋਰ ਤਰ੍ਹਾਂ ਦਾ ਹੁੰਦਾ ਜਾਂਦਾ ਹੈ। ਜਦ ਪਤੀ ਜੀ ਦਾ ਅੰਤਮ ਸਵਾਸ ਨਿਕਲਿਆ, ਸ਼ੀਲ ਕੌਰ ਦਾ ਸਿਰ ਕੇਤੀ ਛੁੱਟੀ ਦੇ ਨਾਲ ਹੀ ਗੂੰਜਦਾ ਪਤੀ ਦੀ ਛਾਤੀ ਪੁਰ ਤੜਕਦਾ ਡਿੱਗਾ ਔਰ ਸਤਵੰਤੀ ਸ਼ੀਲ ਕੌਰ ਪਤੀ ਦੇ ਨਾਲ ਹੀ ਤੁਰ ਗਏ। ਧਰਮ ਅਤੇ ਪਿਆਰ ਅੰਤ ਤੱਕ ਨਿਭ ਗਏ। ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ, ਵਾਹ ਸ਼ੀਲ ਪਤੀ ਬ੍ਰਿਤਾ ਹੋਵੇ ਤਾਂ ਤੇਰੇ ਜੈਸੀ, ਪਤੀ ਦੀ ਪ੍ਰੇਮਣ ਹੋਵੇ ਤਾਂ ਤੇਰੇ ਵਰਗੀ, ਪਤੀ ਅਤੇ ਪਤਨੀ ਇੱਕ ਰੂਪ ਹੁੰਦੇ ਹਨ, ਇਹ ਗੱਲ ਤੂੰ ਨਿਭਾ ਕੇ ਦਿਖਾਈ। ਕਰੋੜਾ ਸਿੰਘ ਨੇ ਛੇਤੀ ਨਾਲ ਭੈਣ ਦਾ ਸਿਰ ਚੁੱਕਿਆ, ਪਰ ਭੈਣ ਕਿੱਥੇ, ਭੈਣ ਤਾਂ ਪਤੀ ਦੇ ਨਾਲ ਹੀ ਚਲੀ ਗਈ ਸੀ। ਉਸ ਵੇਲੇ ਬੜੇ ਬੜੇ ਜੋਧੇ ਅਤੇ ਬਲੀਆਂ ਦੀਆਂ ਅੱਖਾਂ ਵਿੱਚ ਪਿਆਰ ਦਾ ਜਲ ਪਾਰ ਆਇਆ। ਸਾਰਾ ਦਲ ਚੁੱਪ ਚਾਪ ਬੈਠਾ ਹੈ, ਕੋਈ ਆਵਾਜ਼ ਨਹੀਂ ਨਿਕਲਦੀ, ਹਾਂ ਕੋਈ ਟਾਂਵੇਂ ਹੰਝੂਆਂ ਦੇ ਟੇਪੇ ਕਿਰਦੇ ਹਨ। ਨਾਸ਼ੁਕਰੀ ਦੇ ਨਹੀਂ, ਮਨਮੁਖਤਾ ਜਾਂ ਭਾਣੇ ਮੋੜਨ ਦੇ ਨਹੀਂ, ਕੇਵਲ ਵਿਜੈ ਸਿੰਘ ਦੇ ਪ੍ਰੇਮ ਅਰ ਸ਼ੀਲ ਕੌਰ ਦੇ ਸਤੀ ਹੋਣੇ ਪਰ ਅਤੇ ਖਾਲਸੇ ਧਰਮ ਦੇ ਭਰੋਸੇ ਪਰ। ਨਾਨਕ ਰੁੰਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰ। ਵਿਜੈ ਸਿੰਘ ਦਾ ਭੁਜੰਗੀ ਜੋ ਅੱਖ ਦੇ ਫੋਰ ਵਿੱਚ ਮਾਤਾ ਪਿਤਾ ਤੋਂ ਰਹਿਤ ਹੋ ਗਿਆ, ਅਥਰੂ ਭਰੇ ਨੈਣਾਂ ਨਾਲ ਹੈਰਾਨੀ ਵਿੱਚ ਡੁੱਬ ਰਿਹਾ ਹੈ। ਕਰੋੜਾ ਸਿੰਘ ਝੋਲੀ ਵਿੱਚ ਲੈ ਕੇ ਦਿਲਾਸਾ ਦੇਣ ਦਾ ਪਿਆਰ ਕਰਦਾ ਹੈ। ਭੁਜੰਗੀ ਬੜੇ ਖਖੇੜ ਬਖੇੜ ਦੇਖ ਚੁੱਕਾ ਹੈ, ਮਾਤਾ ਪਿਤਾ ਤੋਂ ਚੋਖੀ ਸਿੱਖਿਆ ਪਾ ਚੁੱਕਾ ਹੈ, ਪਰ ਅਚਾਨਕ ਦੋਵਾਂ ਦਾ ਵਿਛੋੜਾ ਡੂੰਘੇ ਅਤੇ ਸੱਚੇ ਪਿਆਰ ਦੀਆਂ ਤਰਬਾਂ ਨੂੰ ਅੰਦਰੋਂ ਹਿਲਾਉਂਦਾ ਹੈ। ਜਥੇਦਾਰ ਦਾ ਪਿਆਰ ਠਲਦਾ ਹੈ, ਵਿਛੋੜੇ ਅਤੇ ਹੌਂਸਲੇ ਬੰਨਣ ਦੇ ਅਸਚਰਜ ਰੰਗ ਉਸਦੇ ਸੁੱਚੇ ਅਤੇ ਕੁਮਾਰ ਦਿਲ 'ਤੇ ਅਸਰ ਕਰਦੇ ਹਨ। ਰੁੱਕ ਕੇ ਫਿਰ ਹੌਲੇ ਜਿਹੇ ਮਾਂ ਪਿਓ ਦੀ ਛਾਤੀ 'ਤੇ ਸਿਰ ਰੱਖਦਾ ਹੈ। ਇੱਕ ਵੇਰੇ ਗੱਲ ਮੂੰਹੋਂ ਡਾਢੀ ਦਰਦਨਾਕ ਹੋ ਕੇ ਨਿਕਲੀ, ਅੰਮਾ ਜੀਓ ਅੱਜ ਕਿਉਂ ਇਹ ਪਿਆਲਾ ਕਲਿਆਂ ਪੀ ਲਿਆ ਜੇ। ਇਸ ਤਰ੍ਹਾਂ ਦੇ ਪਿਆਰ ਦੀ ਪੰਗਰ ਨੂੰ ਜੱਸਾ ਸਿੰਘ ਨੇ ਸੰਭਾਲਿਆ ਅਤੇ ਭੁਜੰਗੀ ਨੂੰ ਗੋਦ ਵਿੱਚ ਸੁਆਈ ਰੱਖਿਆ। ਸਾਰੀ ਰਾਤ ਗੁਰਬਾਣੀ ਦਾ ਪਾਠ ਹੁੰਦਾ ਰਿਹਾ। ਦਿਨ ਹੁੰਦੇ ਸਾਰ ਬੜੇ ਸਤਿਕਾਰ ਨਾਲ ਦੋਹਾਂ ਦਾ ਸੰਸਕਾਰ ਕਰਕੇ ਫੁੱਲ ਅਤੇ ਭਭੂਤੀ ਬਿਆਸਾ ਵਿੱਚ ਪਰਵਾ ਦਿੱਤੀ। ਵਿਜੇ ਸਿੰਘ ਦਾ ਬੇਟਾ ਇੱਕ ਬੜਾ ਸੂਰਮਾ ਹੋਇਆ। ਕਰੋੜਾ ਸਿੰਘ ਨੇ ਉਸਨੂੰ ਬੱਚਿਆਂ ਵਾਂਗ ਪਾਲਿਆ ਅਤੇ ਪੰਥ ਦਾ ਇੱਕ ਲਾਲ ਤਿਆਰ ਕੀਤਾ, ਜਿਸ ਦਾ ਜੀਵਨ ਨਾਮ ਵਿੱਚ ਪਵਿੱਤਰ ਅਤੇ ਉੱਚਾ ਹੋਇਆ ਅਤੇ ਪੰਥ ਸੇਵਾ ਵਿੱਚ ਸਫਲਿਆ। ਇੱਥੇ ਇਹ ਲਿਖਤ ਦੀ ਸੰਪੂਰਨਤਾ ਹੈ, ਪਰ ਅੱਗੇ ਭਾਈ ਸਾਹਿਬ ਜੀ ਨੇ ਇੱਕ ਅੰਤਮ ਬਿਨੈ ਲਿਖੀ ਹੈ, ਆਓ ਉਹ ਵੀ ਸਰਵਣ ਕਰੀਏ। ਅੰਤਮ ਬਿਨੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਜੋ 1765 ਵਿੱਚ ਹੋਇਆ, ਲਗਭਗ 40 ਵਰੇ ਤਾਂ ਬਹੁਤ ਅਤੇ ਫਿਰ ਥੋੜ੍ਹੇ ਖੇਤ ਖਾਲਸੇ ਨੇ ਚੱਲੇ। ਜੋ ਕੁਰਬਾਨੀਆਂ ਕੀਤੀਆਂ, ਜੋ ਕਾਲਾਂ ਕਾਲ ਕੇ ਆਪਣੇ ਪੰਥ ਅਤੇ ਦੇਸ਼ ਨੂੰ ਜ਼ੁਲਮ ਰਾਜ ਤੋਂ ਮੁਕਤ ਕਰਨ ਵਿੱਚ ਖਰਚ ਕੀਤੀਆਂ, ਉਹਨਾਂ ਜਿਹੀ ਸ਼ਾਨ ਵਾਲੀ ਆਪਾ ਘਾਲਣ ਦੀ ਮਿਸਾਲ ਅਤੇ ਉਪਕਾਰ ਦੀ ਖਾਤਰ ਸਦਕੇ ਹੋਣ ਦੀ ਨਜ਼ੀਰ ਜਗਤ ਇਤਿਹਾਸ ਵਿੱਚ ਮਿਲਣੀ ਮੁਸ਼ਕਿਲ ਹੈ। ਜੇ ਕਦੇ ਉਸ ਸਦੀ ਕੋ ਦੇ ਹਾਲਤ ਸਿੱਖ ਮਰਦ ਤ੍ਰੀਮਤਾ ਬੱਚੇ ਪੜ੍ਹ ਲੈਣ ਤਾਂ ਆਪਣੇ ਜੀਵਨ ਉੱਚੇ ਕਰਨ ਦੇ ਨਾਲ ਆਪਣੇ ਬਜ਼ੁਰਗ ਪਿੱਛੇ ਦੇ ਫਖਰ ਵਿੱਚ ਇਤਨੇ ਉੱਚੇ ਉੱਠਣ ਕਿ ਕੌਮੀ ਪਿਆਰ ਅਤੇ ਕੌਮ ਲਈ ਸਦਕੇ ਹੋਣ ਅਤੇ ਸਿੱਖੀ ਸਿਦਕ ਵਿੱਚ ਵੱਡਿਆਂ ਵਰਗੇ ਹੋ ਜਾਣ। ਉਹ ਹਾਲਾਤ ਦੇਖਣਹਾਰਾ ਦੇ ਸੀਨਿਆਂ ਵਿੱਚ ਗੁੰਮ ਹੋ ਗਏ। ਕੁਛ ਫਾਰਸੀ ਲਿਖਤੀ ਇਤਿਹਾਸਾਂ ਵਿੱਚ ਲਿਖੇ ਪਏ, ਕੁਛ ਥੋ ਵਾਲੇ ਅਤੇ ਕੁਛ ਬੇਥਵੇਂ ਟਿਕਾਣਿਆਂ 'ਤੇ ਪਏ ਹਨ। ਪੰਥ ਨੇ ਇੱਧਰ ਧਿਆਨ ਨਹੀਂ ਦਿੱਤਾ। ਇਹ ਗਫਲਤ ਇੱਕ ਖੁਦਕੁਸ਼ੀ ਹੈ। ਉੱਪਰ ਲਿਖੇ ਸਮਾਚਾਰ ਕੇਵਲ ਮੀਰ ਮਨੂ ਦੇ ਸਮੇਂ ਦੇ ਅਤਿਆਚਾਰ ਅਤੇ ਸਿੱਖਾਂ ਦੀਆਂ ਅਨੇਕ ਕਾਲਾਂ ਅਤੇ ਕਰਨੀਆਂ ਵਿੱਚੋਂ ਇੱਕ ਵੰਨਗੀ ਮਾਤਰ ਦੱਸੇ ਹਨ। ਜੇ ਕੌਮ ਖੋਜ ਵਿੱਚ ਲੱਗ ਕੇ ਬਾਬਾ ਬੰਦਾ ਜੀ, ਅਬਦੁਲ ਸਮਦ ਖਾਨ, ਖਾਨ ਬਹਾਦਰ ਆਦਿਕਾਂ ਦੇ ਸਮਿਆਂ 'ਚ ਅਤਿਆਚਾਰ ਲੱਭੇ ਜਾਣ ਤਾਂ ਅਜੇ ਬਹੁਤ ਕੁਝ ਲੱਭ ਸਕਦਾ ਹੈ, ਜਿਸ ਦੇ ਪ੍ਰਗਟ ਕਰਨ ਨਾਲ ਕੌਮ ਵਿੱਚ ਨਵੀਂ ਜਾਨ ਭਰ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।